ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸ਼ਲੋਕਾਂ ਨਾਲ ਮਹੱਲਾ ਤੀਜਾ। ਸ਼ਲੋਕ ਮਹੱਲਾ ਤੀਜਾ। ਤੂੰ ਹੈ ਵੇਸ਼ ਦੁਹਾਗਣੀ, ਪਰ ਫਿਰ ਰਾਵਣ ਜਾਏ, ਫਿਰ ਛੋੜਿਆ ਘਰ ਆਪਣਾ, ਮੋਹੀ ਦੂਜੇ ਭਾਈ।
ਹਾਂਜੀ, ਦੇਖੋ ਸੂਹਾ ਜਿਹੜਾ ਸੂਹੀ ਲਫ਼ਜ਼ ਹੈ, ਸੂਹਾ ਰੰਗ ਰੈੱਡ ਨਹੀਂ ਹੁੰਦਾ।
ਅੱਛਾ ਜੀ,
ਰੈੱਡ ਅਸੀਂ ਮੰਨਦੇ ਆ ਆਪਣੀ ਭਾਸ਼ਾ 'ਚ, ਰੈੱਡ ਨੂੰ ਸੂਹਾ ਕਹਿੰਦੇ, ਪਰ ਰੈੱਡ ਨਹੀਂ ਹੁੰਦਾ। ਲਾਲ ਰੰਗ ਹੋਰ ਹੈ, ਲਾਲ ਲਫ਼ਜ਼ ਦਾ ਅਰਥ ਸਾਡੇ ਕੁਛ ਹੋਰ ਹੈ, ਲਾਲ ਪ੍ਰੇਮ ਦੇ ਰੰਗ ਨੂੰ ਕਹਿੰਦੇ ਨੇ, ਇਹ ਸੂਹਾ ਹੋਰ ਹੈ ਰੰਗ। ਹੁਣ ਸੂਹੇ ਆ ਲਾਲ ਦੇ ਵਿੱਚ ਫਰਕ ਹੈ, ਗੁਰਮੁਖੀ ਭਾਸ਼ਾ 'ਚ, ਸਾਡੀ ਗੁਰਬਾਣੀ ਦੀ ਭਾਸ਼ਾ 'ਚ ਫਰਕ ਹੈ, ਪੰਜਾਬੀ ਭਾਸ਼ਾ 'ਚ ਨਹੀਂ ਫਰਕ। ਮਨਮਤ ਦਾ ਰੰਗ ਜਿਹੜਾ ਹੈ ਨਾ, ਸੱਚ ਦੇ ਰੰਗ ਤੋਂ ਇਲਾਵਾ ਜਿਹੜਾ ਰੰਗ ਹੈ ਉਹ ਸੂਹਾ ਹੈ। ਸੂਹੇ ਵੇਸ ਦੁਹਾਗਣੀ, ਦੁਹਾਗਣੀ ਹੈ, ਦੁਹਾਗਣ ਸੱਚ ਨਹੀਂ, ਖਸਮ ਜਿਹਨੇ ਪਾਇਆ, ਕੂੜੀ ਮੱਤ ਹੈ, ਕੂੜਾ ਵਪਾਰ ਹੈ ਜਿਹਦਾ, ਝੂਠੀ ਮੱਤ ਹੈ, ਕੂੜਾ ਵਪਾਰ ਹੈ, ਉਹ ਦੁਹਾਗਣੀ ਹੈ। ਉਹਦੇ ਮੱਤ ਦੇ ਘੜਨ ਵਾਲਾ ਘੜ ਹੈ ਜਿਹੜਾ, ਜਿਹੜੇ ਉਹਨੇ ਮੱਤ ਚਲਾਈ ਹੈ, ਉਹਨੂੰ ਉਹ ਪਤੀ ਮੰਨ ਕੇ ਉਹਦੇ ਮਗਰ ਬੁੱਧੀ, ਤਾਂ ਦੁਹਾਗਣੀ ਹੈ। ਜਿਵੇਂ ਬੁੱਧ ਮੱਤ ਹੈ ਆਦਮੀ ਦੀ ਮੱਤ ਹੈ, ਸਨਾਤਨ ਮੱਤ ਹੈ ਆਦਮੀ ਦੀ ਮੱਤ ਹੈ, ਈਸਾਈ ਮੱਤ ਹੈ ਆਦਮੀ ਦੀ ਮੱਤ ਹੈ। ਆਦਮੀ ਦੀ ਮੱਤ ਜਿੱਥੇ ਤੱਕ ਹੈਗੀ ਹੈ, ਉਹਨੂੰ ਮੰਨਣ ਵਾਲੀ ਜਿਹੜੀ ਹੈ ਬੁੱਧ, ਐਕਸੈਪਟ ਕਰਨ ਵਾਲੀ ਬੁੱਧ, ਉਹ ਦੁਹਾਗਣ।
ਪਰ ਆਦਮੀ ਤੋਂ ਮਾਇਆ ਦੀ ਗੱਲ ਕਰਦੇ ਆ ਤੁਸੀਂ, ਜੜ ਦੀ ਗੱਲ ਕਰਦੇ ਆ?
ਦੇਖੋ ਇਹ ਜਿਹੜੀ ਆਦਮੀ ਦੀ ਮੱਤ ਨਹੀਂ ਹੈ, ਇਹ ਗੁਰਮਤ।
ਠੀਕ ਹੈ,
ਆਦਮੀ ਨੇ ਭਾਵੇਂ ਉਚਾਰਨ ਕੀਤੇ ਪਰ ਬੁਲਾਇਆ ਬੋਲਿਆ ਕਿਹਾ ਨਾ ਉਹ।
ਅੱਛਾ, ਤੁਸੀਂ ਫਿਰ ਮਨਮਤ ਦੀ ਗੱਲ ਕਰ ਰਹੇ ਹੋ, ਜਿਹੜਾ ਆਪ ਮਨ ਵੱਲੋਂ ਬੋਲਿਆ।
ਹਾਂ, ਜਿਹੜਾ ਆਪਣੇ ਲੈਵਲ ਤੇ ਆਪਣੇ ਦਿਮਾਗ ਨਾਲ ਬੋਲਿਆ, ਉਹ ਤਾਂ ਬੁਲਾਏ ਬੋਲੇ ਨੇ ਨਾ ਸਾਰੇ ਭਗਤਾਂ, ਉਹ ਤਾਂ ਕਹਿੰਦੇ ਨੀ ਸਾਡੀ ਮੱਤ ਹੈ, ਮੇਰੀ ਮੱਤ ਥੋੜੀ ਰਾਮ ਕਹਿੰਦੇ ਨੇ।
ਠੀਕ ਹੈ, ਜਿਵੇਂ ਜਗਰਾਤੇ ਦੇ ਭਜਨ ਵਗੈਰਾ ਲੋਕ ਗਾਉਂਦੇ ਆ, ਆਪਣੇ ਹੀ ਬਣਾਏ ਹੁੰਦੇ ਉਹਨਾਂ ਦੇ।
ਹਾਂਜੀ 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 ਹਾਂਜੀ।
ਠੀਕ ਹੈ ਜੀ,
ਸੂਹੇ ਬੇਸ ਨੇ, ਜਿੰਨੇ ਵੀ ਬੇਸ ਭੇਸ ਕੀਤੇ ਹੋਏ ਨੇ ਦੇ ਤਾਰੀਆਂ ਦੇ, ਆਪਾਂ ਭੇਸ, ਹਰ ਮੱਤ ਦਾ ਆਪਣਾ ਆਪਣਾ ਭੇਸ ਹੈ, ਇਹ ਦੁਹਾਗਣੀ ਦੇ ਭੇਸ ਨੇ। ਇਸ ਕਰਕੇ ਭਗਤਾਂ ਨੇ ਕੋਈ ਭੇਸ ਨਹੀਂ ਧਾਰਨ ਕੀਤਾ। ਖਾਲਸੇ ਦਾ ਵੀ ਭੇਸ ਨਹੀਂ ਹੈ, ਇਹ ਵਰਦੀ ਹੈ ਫੌਜ ਦੀ, ਸਿੱਖ ਵਾਸਤੇ ਕੋਈ ਭੇਸ ਨਹੀਂ, ਸਾਰੇ ਹੀ ਨੇ ਵਿੱਚ ਇਹਦੇ। ਦੇਖੋ ਆਪਣੇ ਕੋਲ ਕਸਾਈ ਵੀ ਹੈ, ਸਦਨ ਉਹ ਵੀ ਵਿੱਚ ਹੈ, ਤੇ ਆਪਣੇ ਕੋਲ ਪੱਟ ਵੀ ਨੇ, ਸਾਰਸਵਤ ਬ੍ਰਾਹਮਣ ਨੇ, ਇਹ ਜੈਦੇਵ ਵੀ ਹੈ ਬ੍ਰਾਹਮਣ, ਇਹ ਤੇ ਸਾਰੇ ਇਕੱਠੇ ਹੀ ਨੇ। ਜਿਹੜੇ ਦੂਜੇ ਹੁੰਦੇ ਨੇ ਉਹ ਬੇਸ ਮਨਮਤਾਂ ਦੇ, ਉਹ ਅੱਡ ਹੁੰਦੇ ਨੇ ਆਪਣੇ, ਉਹਨਾਂ ਦੀ ਪਛਾਣ ਵੀ ਅੱਡ ਅੱਡ ਹੈ, ਉਹ ਦੁਹਾਗਣੀ। ਪਰ ਫਿਰ ਰਾਵਣ ਚਾਹੇ, ਪਰ ਫਿਰ ਮਤਲਬ ਦੂਜੇ ਦਾ ਗਿਆਨ, ਅੰਤਰਾਤਮਾ ਦੀ ਆਵਾਜ਼ ਨੂੰ ਛੱਡ ਕੇ ਦੂਜੇ ਦਾ ਗਿਆਨ, ਦੂਜੇ ਮਨ ਦਾ ਗਿਆਨ ਨੂੰ ਗ੍ਰਹਿਣ ਕਰਨ ਜਾਂਦੀ, ਫਿਰ ਛੋਟਿਆ ਘਰ ਆਪਣੇ ਆਪਣੇ ਅੰਤਰਾਤਮਾ ਦੀ ਆਵਾਜ਼ ਛੱਡਦੀ, ਆਪਣੇ ਅੰਦਰ ਜਿਹੜਾ ਰਾਮ ਬੋਲਦਾ ਉਹਦੀ ਗੱਲ ਨਹੀਂ ਮੰਨਦੀ ਹੈ। ਭਾਵੇਂ ਮਨਾ ਵੀ ਲਿਆ ਸਿੱਧਾਂ ਨੂੰ, ਗੁਰੂ ਨਾਨਕ ਨੇ ਵੀ ਭਾਈ ਅਸਲ ਗੱਲ ਆ ਹੈ ਸਿੱਧਗੋਸ਼ਟ ਵਿੱਚ, ਅੰਤਰਾਤਮਾ ਨੇ ਐਕਸੈਪਟ ਵੀ ਕਰ ਲਿਆ, ਫਿਰ ਵੀ ਨਹੀਂ ਮੰਨੇ, ਮਨ ਨੇ ਐਕਸੈਪਟ ਨਹੀਂ ਕੀਤਾ, ਬੁੱਧ ਨੇ ਐਕਸੈਪਟ ਨਹੀਂ ਕੀਤਾ, ਅੰਤਰਾਤਮਾ ਜੇ ਮੰਨ ਗਈ, ਫਿਰ ਛੋਟਿਆ ਘਰ ਆਪਣੇ ਮੋਹੀ ਦੂਜੇ ਪਾਏ, ਦੂਜੇ ਪਾਏ ਕੀ ਮਾਇਆ, ਉਹਨਾਂ ਨੂੰ ਸੀ ਵੀ ਸੰਸਾਰੀ ਵਡਿਆਈ ਸਾਡੀ ਤਾਂ ਜਾਊਗੀ, ਸਾਨੂੰ ਤਾਂ ਰਾਜੇ ਪੂਜਦੇ ਨੇ, ਸਾਡੀਆਂ ਇੰਨੀਆਂ ਇੰਨੀਆਂ ਜਾਇਦਾਦਾਂ ਨੇ, ਇਹ ਇੱਕ ਪ੍ਰੋਬਲਮ ਬਣ ਜਾਂਦੀ ਹੈ। ਮੈਂ ਤਾਂ ਆਹ ਕਹਿ ਚੁੱਕਿਆ, ਹੁਣ ਮੈਂ ਕਿਹੜੇ ਮੂੰਹ ਨਾਲ ਆਇਆ, ਇਹ ਗੱਲ ਉਹਨਾਂ ਨੇ ਆਪਣੇ ਤਜਰਬੇ 'ਚੋਂ ਲਿਖੀ ਹੋਈ ਹੈ ਕਿ ਜਿਹੜੇ ਵੀ ਗੁਰੂ ਅਮਰਦਾਸ ਦੇ ਨਾਲ ਸੀ ਬੰਦੇ, ਪਹਿਲਾਂ ਉਹ ਦੂਜੇ ਪਾਸੇ ਲੱਗੇ ਸੀ ਨਾ, ਇਹ ਖੁਦ ਵੀ ਦੂਜੇ ਪਾਸੇ ਸੀ ਨਾ, ਦੂਜੀ ਮੱਗੇ ਢਾਲ, ਜਦ ਉਹਨਾਂ ਨੇ ਗੁਰੂ ਅਮਰਦਾਸ ਦੀ ਗੱਲ ਨਹੀਂ ਮੰਨੀ ਤਾਂ ਉਹਨਾਂ ਨੇ ਇਹ ਗੱਲ ਲਿਖੀ।
ਠੀਕ ਹੈ, ਪਰ ਜੇ ਆਪਾਂ ਕਹਿੰਦੇ ਆਪਣੇ ਤਜਰਬੇ 'ਚੋਂ ਲਿਖੀ ਤਾਂ ਬੁਲਾਏ ਬੋਲਣੇ ਫਿਰ ਵੀ।
ਹਾਂ, ਬੁਲਾਈ ਬੋਲਣਾ ਸੀ, ਪੁੱਛਿਆ ਵੀ ਮੈਂ ਹੁਣ ਕੀ ਕਰਾਂ ਇਹਨਾਂ ਨੂੰ, ਕਿਵੇਂ, ਉਹ ਕਹਿੰਦੇ ਆਹ ਕਹਿੰਦੇ, ਸੰਸਾਰ ਨੂੰ ਤਾਂ ਕੋਈ ਮੈਸੇਜ ਦੇਣਾ ਹੀ ਸੀ ਨਾ, ਇਹ ਸੰਸਾਰ ਵਾਸਤੇ ਮੈਸੇਜ ਹੈ। ਹਾਂਜੀ,
ਮਿੱਠਾ ਕਰਕੇ ਖਾਇਆ, ਬਹੁਤ ਸਾਧੋਂ ਵਧਿਆ ਰੋਗ, ਸ਼ੁੱਧ ਪਤਾਰ ਹਰ ਛੋਡਿਆ, ਫਿਰ ਲੱਗਾ ਜਾਏ ਵਿਯੋਗ।
ਹਾਂਜੀ, ਮਿੱਠਾ ਕਰਕੇ ਖਾਇਆ, ਮਿੱਠਾ ਕਰਕੇ ਖਾ ਲਿਆ, ਮੋਹ ਮਿੱਠਾ, ਮੋਹ ਮਿੱਠਾ ਲੱਗਦਾ ਨਾ ਪਹਿਲਾਂ,
ਹਾਂਜੀ,
ਉਹ ਮੋਹ ਮਿੱਠਾ ਕਰਕੇ ਅੰਦਰ ਐਕਸੈਪਟ ਕਰ ਲਿਆ, ਮੋਹ ਪਾਲ ਲਿਆ ਅੰਦਰ, ਉਹ ਜਿਹੜਾ ਸੀ ਨਾ ਆਪਣੇ ਗੁਰ ਭਾਜੀ ਉਹਨਾਂ ਨਾਲ ਪਿਆਰ ਬਹੁਤ ਪੈ ਗਿਆ, ਵੀ ਹੁਣ ਕਿਵੇਂ ਛੱਡੀਏ ਇਹਨਾਂ ਨੂੰ, ਬਹੁਤ ਸਾਧੋ ਉਪਜਿਆ ਰੋਗ, ਜਿਵੇਂ ਆਪਾਂ ਮਿੱਠਾ ਖਾਂਦੇ ਹਾਂ, ਤਰ੍ਹਾਂ ਤਰ੍ਹਾਂ ਦੇ ਮਿੱਠੇ ਖਾਂਦੇ ਹਾਂ, ਬਹੁਤ ਸਵਾਦ ਕਰਕੇ ਖਾਂਦੇ ਆ ਤਾਂ ਇਹਦੇ ਨਾਲ ਰੋਗ ਪੈਦਾ ਹੁੰਦਾ, ਐਵੇਂ ਹੀ ਮੋਹ ਦਾ ਰੋਗ ਹੈ। ਅਨੰਤ ਪ੍ਰਕਾਰ ਦਾ ਮੋਹ ਹੈ, ਅਨੰਤ ਪ੍ਰਕਾਰ ਦਾ ਮੋਹ ਹੈ, ਪਰ ਇਹਦੇ ਨਾਲ ਰੋਗ ਇਹ ਵੱਧਦਾ, ਹੋਵੇਂ ਰੋਗ ਵੱਧਦਾ ਹੋਵੇਂ ਦੀਰਘ ਰੋਗ ਹੈ।
ਇੱਥੇ ਪੈਰ ਦਾ ਵਾਹਵਾ ਚੱਕ ਲਿਆ ਲੱਗਦਾ, ਬਹੁਤ ਸਵਾਦੋਂ ਵਧਾਇਆ ਰੋਗ ਹੋਣਾ ਚਾਹੀਦਾ ਹੈ ਜੀ।
ਹੋ ਸਕਦਾ ਪਹਿਲਾਂ ਸਵਾਦ ਹੋਵੇ, ਪਿੱਛੋਂ ਇਹਨਾਂ ਨੇ ਵਾਹਵੇ ਘੱਟ ਦਿੱਤੇ ਬਹੁਤ ਸਾਰੇ,
ਕਿਉਂਕਿ ਬਹੁਤ ਜਗ੍ਹਾ ਸਵਾਦ ਲਿਖਿਆ ਹੋਇਆ, ਬਹੁਤ ਜਗ੍ਹਾ ਉਹਨਾਂ ਕੋਲ ਵਾਹਵੇ ਲੱਗਦਾ ਸੀਗੇ ਨੀ, ਉਹਨਾਂ ਨੇ ਸਾਦ ਹੀ ਲਿਖਤਾ। ਸਾਦ ਦਾ ਕੋਈ ਅੱਖਰ ਬਣਦਾ ਹੀ ਨਹੀਂ ਹੈ।
ਹਾਂ, ਵੈਸੇ ਸਾਦ ਅੱਖਰ ਨਹੀਂ ਬਣਦਾ ਕੋਈ, ਕਿਉਂਕਿ ਉਹ ਹੀ ਲਫ਼ਜ਼ ਆਊਗਾ ਗੁਰਬਾਣੀ ਚ ਤਾਂ ਨੀਮ ਸੀ, ਇਹਨਾਂ ਨੇ ਵਾਹਵੇ ਬਸ ਟੈਪ ਚ ਥੋੜੇ ਹੋਣੇ ਨੇ, ਕਿਤੇ ਲਾਤਾ ਕਿਤੇ ਨਾ ਲਾਤਾ।
ਨਾਲੇ ਫਿਰ ਉਹ ਇਸ ਤਰ੍ਹਾਂ ਹੀ ਸਵੈ ਮੰਗ ਦਾ ਵਾਹਵਾ ਚੱਕ ਕੇ ਉਹ ਸਾਰੇ ਅਰਥਾਂ ਦੇ ਅਰਥ ਕਰਦੇ ਆ।
ਹਾਂਜੀ ਹਾਂ, ਫਿਰ ਹੁਣ ਕੀ ਕੀਤਾ ਜਾਵੇ ਜੇ ਕਰਤੇ ਆਪਾਂ, ਆਪਣਾ ਕੰਮ ਇਹੀ ਆ ਵੀ ਉਹ ਠੀਕ ਕਰੀਏ, ਹੁਣ ਖੋਜੀਏ ਜੀ।
ਬਹੁਤ ਸਵਾਦੋਂ ਵਧਿਆ ਰੋਗ,
ਬਹੁਤੇ ਸਵਾਦ ਜਿਹੜੇ ਹੁੰਦੇ ਨੇ ਨਾ ਉਹ ਤੋਂ ਰੋਗ ਵੱਧ ਗਿਆ, ਕਿਉਂ ਜਿਹੜੇ ਇਹ ਕਹਾਣੀਆਂ ਨੇ ਇਹ ਤਰ੍ਹਾਂ ਤਰ੍ਹਾਂ ਦੇ ਸਵਾਦ ਨੇ ਸਾਖੀਆਂ, ਨਾਮ ਦਾ ਇੱਕੋ ਹੀ ਸਵਾਦ ਹੈ। ਖੂਬ ਖਾਣਾ ਖਿਚੜੀ ਜਾਮੇ ਅੰਮ੍ਰਿਤ ਲਾਉਣ, ਖਿਚੜੀ ਜਿਹੜੀ ਹੁੰਦੀ ਹੈ ਨਾ ਇਹ ਖਿਚੜੀ ਮੱਤਾਂ ਨੇ, ਬਾਕੀ ਜਿਹੜੀਆਂ ਚੱਲਦੀਆਂ ਨੇ ਨਾ ਆਪਾਂ ਵਿਰੋਧੀ ਕਹਾਣੀਆਂ ਸਾਖੀਆਂ ਦੇ ਨਾਲ ਇੱਕ ਮਤ ਬਣਾਈ ਹੋਈ ਹੈ, ਉਹ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਨੇ, ਆਪਾਂ ਵਿਰੋਧਾਭਾਸ ਵੀ ਉਹਨਾਂ ਦੇ ਵਿੱਚ, ਫਿਰ ਵੀ ਧਰਮ ਨਹੀਂ ਬੈਠੇ ਨੇ ਉਹਨੂੰ। ਉਹਦੇ ਨਾਲ ਕੀ ਵੱਧਦਾ? ਉਹਦੇ ਨਾਲ ਰੋਗ ਤੇ ਵੱਧਦੇ ਨੇ, ਸ਼ੁੱਧ ਪਦਾਰਥ ਹਰ ਛੋੜਿਆ, ਹਿਰਦੇ ਵਿੱਚ ਹਰ ਸੀ, ਹਰ ਜਪ ਹਿਰਦੇ ਮਾਏ, ਹਿਰਦੇ ਵਿੱਚ ਜਿਹੜਾ ਹਰ ਸੀ ਰਾਮ ਸੀ ਉਹ ਛੱਡ ਦਿੱਤਾ, ਸ਼ੁੱਧ ਸੀ ਜਿਹੜਾ, ਸ਼ੁੱਧ ਮਨ ਛੱਡ ਦਿੱਤਾ, ਬੁੱਧੀ ਨੇ ਉਹਦੀ ਗੱਲ ਨਹੀਂ ਸੁਣਦੀ, ਫਿਰ ਲੱਗਾ ਜਾਏ ਵਿਯੋਗ, ਵਿਯੋਗ ਤਾਂ ਫਿਰ ਲੱਗਣਾ ਹੀ ਹੈ, ਉਹ ਜਾਂ ਛੱਡਿਆ ਹੋਇਆ ਹੈ ਵਿਯੋਗ, ਉਹਦੇ ਨਾਲੋਂ ਵੀ ਵਿਯੋਗ ਹੈ, ਆਪਣੇ ਆਪ ਆਪਣੇ ਮੂਲ ਨਾਲੋਂ ਵੀ ਵਿਯੋਗ ਹੈ, ਹੋਰ ਕਿਸੇ ਨਾਲੋਂ ਵਿਯੋਗ ਨਹੀਂ। ਅਸੀਂ ਜਦ ਪਰਮਾਤਮਾ ਤੋਂ ਵਿਯੋਗ ਮੰਨਦੇ ਹਾਂ ਇਹੀ ਗਲਤੀ ਕਰਦੇ ਹਾਂ, ਪਰਮਾਤਮਾ ਨਾਲ ਨਾ ਸੰਯੋਗ ਹੈ ਨਾ ਵਿਯੋਗ ਹੈ, ਪਰਮਾਤਮਾ ਸ਼ਬਦ ਹੀ ਨਹੀਂ ਵਰਤਿਆ ਗੁਰਬਾਣੀ, ਆਪਣੇ ਮੂਲ ਨਾਲ ਸੰਯੋਗ ਹੈ, ਆਪਣੇ ਮੂਲ ਨਾਲ ਵਿਯੋਗ ਹੈ, ਬਸ ਇੱਕ ਦੇ ਵਿੱਚ ਕੋਈ ਚੀਜ਼ ਨਾ ਮਿਲ ਸਕਦੀ ਹੈ ਨਾ ਇੱਕ ਕਿਸੇ 'ਚ ਮਿਲਦਾ, ਐਟਮ ਜਿਹਨੇ ਮਰਜ਼ੀ ਇਕੱਠੇ ਹੋਣ ਵੱਖਰੇ ਵੱਖਰੇ ਪਏ ਨੇ, ਜਾਂ ਮਰਜ਼ੀ ਅੱਡ ਕਰ ਲਓ ਉਹਨੂੰ, ਪਰ ਇੱਕ ਤਾਂ ਉਹ ਹੈ ਜਿਵੇਂ ਐਟਮ ਹੁੰਦਾ। ਹਾਂਜੀ,
ਗੁਰਮੁਖੀ ਹੋਵੇ ਸੋ ਪਲਟਿਆ, ਹਰ ਰਾਤੀ ਸਾਜ ਸ਼ਿੰਗਾਰ, ਸਹਿਜ ਸੱਚ ਫਿਰ ਰਾਵਿਆ, ਹਰ ਨਾਮਾ ਔਰ ਧਾਰ।
ਜੇ ਗੁਰਮੁਖੀ ਹੋਵੇ, ਜੇ ਅੰਦਰ ਰਾਮ ਦੀ ਗੱਲ ਮੰਨਣ ਵਾਲੀ ਹੋਵੇ, ਅੰਦਰ ਅੰਤਰਾਤਮਾ ਦੀ ਆਵਾਜ਼ ਮੰਨਣ ਵਾਲੀ ਹੋਵੇ, ਨਹੀਂ ਮਿਲੀ ਆਪਾਂ ਨੂੰ ਸੱਚ, ਨਹੀਂ ਮਿਲਿਆ ਸੀ ਗੁਰੂ ਅਮਰਦਾਸ ਨੂੰ, ਪਰ ਉਹ ਮੰਨਣ ਵਾਲੇ ਸੀ ਸੱਚ ਨੂੰ, ਉਹ ਗੁਰਮੁਖੀ ਕਹਿੰਦੇ ਨੇ ਉਹਨੂੰ, ਬੁੱਧੀ ਨੂੰ। ਉਹ ਜੇ ਗੁਰਮੁਖੀ ਹੋਵੇ ਤਾਂ ਪਲਟਿਆ ਫੇਰ ਪਲਟਦੀ ਹੈ ਬੁੱਧੀ, ਫੇਰ ਛੱਡ ਜਾਂਦੀ ਹੈ ਉਹ ਗਲਤ ਰਸਤੇ ਨੂੰ। ਗੁਰੂ ਅੰਗਦ ਦੀ ਵੀ ਜਿਹੜੀ ਸੀ ਬੁੱਧੀ, ਉਹ ਵੀ ਛੱਡ ਗਈ। ਜੇ ਗੁਰਮੁਖੀ ਹੋਵੇ ਤਾਂ ਪਲਟ ਜਾਂਦਾ ਹੈ, ਤੂੰ ਕੂੜੇ ਰਸਤੇ ਤੋਂ ਗੁਰਮੁਖੀ ਪਲਟਦਾ, ਨਹੀਂ ਨਹੀਂ ਪਲਟਦਾ, ਮਨੁੱਖ ਨਹੀਂ ਪਲਟ ਸਕਦਾ। ਹਾਂਜੀ
ਹਾਂਜੀ, ਹਰ ਰਾਤੀ ਸਾਜ ਸ਼ਿੰਗਾਰ,
ਬਸ ਹਰ ਦਾ ਰੰਗ ਚੜ ਗਿਆ, ਬਸ ਇਹੀ ਸਾਜ ਸ਼ਿੰਗਾਰ ਹੈ, ਇਹੀ ਸ਼ਿੰਗਾਰ ਹੈ, ਰੰਗ ਚੜਨਾ ਹੀ।
ਰਾਤ ਨਹੀਂ ਹੈ, ਰਾਤੀ ਦਾ ਭਾਵ ਰੱਤੀ ਗਈ ਹੈ,
ਰੱਤੀ ਦੇ ਰੰਗ ਚ ਰੰਗੀ ਗਈ, ਫਿਰ ਦੇ ਰੰਗ ਚ ਰੰਗੀ ਗਈ, ਉਹ ਵੀ ਕਹਿੰਦੇ ਨੇ ਮੋਹੇ ਆਪਣੇ ਹੀ ਰੰਗ ਮੈਂ ਰੰਗ ਲੈ, ਇਹੀ ਸ਼ਿੰਗਾਰ ਹੈ, ਇਹੀ ਇਹਦੀ ਸਾਜਣ ਹੈ ਬੁੱਧੀ ਦੀ, ਇਹਦੇ ਨਾਲ ਜਾਂ ਰਾਤੀ ਸਾਜ ਸ਼ਿੰਗਾਰ ਹੈ, ਇਹਨੂੰ ਕਹਿੰਦੇ ਬੁੱਧ ਬਦਲੀ, ਬੁੱਧ ਬਦਲੀ, ਬਦਲ ਗਈ ਹੁਣ, ਪਲਟੀ ਆਇਆ ਨਾ, ਪਲਟੀ ਪਲਟ ਗਈ, ਬਦਲ ਗਈ, ਆ ਰੰਗ ਚੜਦਾ ਜੇ ਬਦਲ ਜਾਵੇ। ਸਹਿਜ ਸੱਚ ਫਿਰ ਰਾਵਿਆ, ਫੇਰ ਸਹਿਜ ਜਿਹੜਾ ਸੀ ਸੱਚ ਫਿਰ ਸੀ, ਸਹਿਜ ਸੱਚ ਕੀ ਟਿਕਿਆ ਹੋਇਆ, ਅੰਤਰਾਤਮਾ ਟਿਕੀ ਹੋਈ ਹੈ, ਅੰਦਰਲਾ ਰਾਮ ਟਿਕਿਆ ਹੋਇਆ, ਉਹੀ ਫਿਰ ਉਹ ਰਾਵਿਆ, ਫਿਰ ਉਹਦੇ ਨਾਲ ਫਿਰ ਪਾਇਆ ਪ੍ਰੇਮ, ਹਰ ਨਾਮ ਔਰਤਾ, ਫਿਰ ਹਰ ਨਾਮ ਨੂੰ ਹਿਰਦੇ ਚ ਬਸਾਇਆ, ਫਿਰ ਗੁਰਬਾਣੀ ਦਾ ਗਿਆਨ ਮੰਨਿਆ, ਫਿਰ ਗੁਰਬਾਣੀ ਨੂੰ ਹਿਰਦੇ ਚ ਬਸਾਇਆ, ਉਹਨਾਂ ਚਿਰ ਨਹੀਂ ਬੁੱਧ ਮੰਨਦੀ ਕਦੇ ਵੀ, ਜੇ ਪਲਟੇ ਨਾ ਫਿਰ ਨਹੀਂ ਮੰਨਦੀ। ਵਿਦਵਾਨ ਜਦੋਂ ਬੁੱਧ ਪਲਟ ਜਾਂਦੀ ਹੈ ਫਿਰ ਗੁਰਮੁਖ ਬਣ ਜਾਂਦਾ, ਫਿਰ ਵਿਦਵਾਨ ਨਹੀਂ ਕਹਾਉਂਦਾ। ਜਿਹੜੇ ਆਦਮੀ ਵਿਦਵਾਨ ਕਹਾਉਂਦੇ ਨੇ ਦਰਅਸਲ ਉਹਨੂੰ ਗਿਆਨ ਹੀ ਨਹੀਂ ਹੈ ਵੀ ਵਿਦਵਾਨ ਦੇ ਵਿੱਚ ਕੀ ਦੋਖ ਹੁੰਦਾ, ਗੁਰਮੁਖ ਨਾਲ ਵਿਦਵਾਨ ਚ ਕੀ ਫਰਕ ਹੁੰਦਾ। ਜੇ ਸਾਨੂੰ ਕੋਈ ਕਹੇ ਮੈਨੂੰ ਤਾਂ ਐਂ ਜਿਵੇਂ ਕੋਈ ਗਾਲ ਕੱਢਦਾ ਹੁੰਦਾ, ਮੂਰਖ ਪੰਡਿਤ ਗਿਆ, ਪੰਡਿਤ ਨੂੰ ਵਿਦਵਾਨ ਕਹਿੰਦੇ, ਉਹਨੂੰ ਗੁਰਬਾਣੀ ਮੂਰਖ ਮੰਨਦੀ ਹੈ। ਹਾਂਜੀ,
ਆਗਿਆਕਾਰੀ ਸਦਾ ਸੁਹਾਗਣ, ਆਪ ਮੇਲੀ ਕਰਤਾਰ, ਨਾਨਕ ਫਿਰ ਪਾਇਆ ਹਰ ਸਾਚਾ, ਸਦਾ ਸੁਹਾਗਣ ਨਾਲ।
ਜਿਹੜੀ ਭਾਣੇ ਚੱਲੇ ਸਦਾ ਸੁਹਾਗਣ, ਗੁਰ ਕੇ ਭਾਣੇ ਚੱਲੇ, ਆਪ ਮੇਲੀ ਕਰਤਾਰ, ਕਰਤਾਰ ਨੇ ਆਪ ਮੇਲ ਲਈ, ਆਪਣੇ ਨਾਲ ਮਿਲਾ ਲਈ, ਨਾਨਕ ਫਿਰ ਪਾਇਆ ਹਰ ਸਾਚਾ, ਸਦਾ ਸੁਹਾਗ ਗਣਨਾਰ ਉਹਨੇ ਸੱਚਾ ਫਿਰ ਪਾ ਲਿਆ ਸਦਾ ਹੀ ਸੁਹਾਗ ਗਣੇ ਹੁਣ ਨਹੀਂ ਵਿਧਵਾ ਨਹੀਂ ਹੋ ਸਕਦੀ ਇਹਦਾ ਸੁਹਾਗ ਸਦਾ ਸਿਰ ਹੈ ਜੇ ਸਦਾ ਸੁਹਾਗ ਹੈ ਤਾਂ ਸਦ ਜੀਵਨ ਹੈ ਹਾਂਜੀ
ਇਹ ਸੁਹਾਗਣ ਅੱਖਰ ਤੇ ਸੱਸੇ ਤੇ ਹੋੜਾ ਵੀ ਲਾਇਆ ਜੀ ਸੱਸੇ ਤੇ ਔਂਕੜ ਵੀ ਲਾਇਆ ਇਹਦਾ ਕੀ ਭਾਵ ਹੈ ਕਾਫੀ ਅੱਖਰਾਂ ਨਾਲ ਦੋ ਦੋ ਮਾਤਰਾਵਾਂ ਹੈ ਗੁਰਬਾਣੀ
ਹਾਂ ਹੈਗੀਆਂ ਨੇ ਉਹ ਫਿਰ ਵਿਚਾਲੇ ਬੋਲਣਾ ਨਾ ਸੋਏ ਬੋਲਣਾ ਨਾ ਔਂਕੜ ਵਾਲਾ ਬੋਲਣਾ ਵਿਚਾਲੇ ਹੈ ਸੁਹਾਗਣ ਨਹੀਂ ਸੁਹਾਗਣ ਵੀ ਨਹੀਂ ਸੁਹਾਗਣ ਵੀ ਗਲਤ ਹੈ ਸੁਹਾਗਣ ਵੀ ਗਲਤ ਹੈ ਵਿਚਾਲੇ ਹੈ ਇਹ
ਜਿਹੜਾ ਅੱਖਰ ਨਾਰ ਵਰਤੇ ਹੈ ਫਿਰ ਬੁੱਧੀ ਵਾਸਤੇ ਹੈ ਵਿਵੇਕ ਬੁੱਧੀ ਹੋ ਗਈ ਹਾਂਜੀ
ਹਾਂਜੀ ਹਾਂਜੀ ਨਾਰੀ ਨਾਰੀ ਲੱਗਦਾ ਸਿਰ ਤੇ ਨਾਲ ਨਹੀਂ ਹੈ ਨਾਰੀ ਸਿਆਰੀ ਹੁੰਦੀ ਹੈ ਹਿੰਦੀ ਚ ਹਾਂਜੀ
ਮਹੱਲਾ ਤੀਜਾ ਤੂੰ ਵੀ ਇਹ ਨਿਮਾਣੀਏ ਸੋਸ਼ੋ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੁੱਲ ਵੀ ਛੁੱਟੀ ਨਾਲ
ਸੂ ਵੀ ਇਹ ਪਹਿਲਾਂ ਜਿਹੜੀ ਸੂ ਵੀ ਸੀ ਉਹਨੂੰ ਕਿਹਾ ਨਿਮਾਣੀਏ ਸੋਸ਼ੋ ਸਦਾ ਸੰਭਾਲ ਤੇਰੇ ਅੰਦਰ ਸੌ ਹੈ ਤੇਰਾ ਇਹਦੇ ਨਾਲ ਮਿਲ ਕੇ ਰਹਿ ਇਹਦੀ ਗੱਲ ਸੰਭਾਲ ਕੀ ਕਹਿੰਦਾ ਇਹਦੇ ਵੱਲ ਕੰਨ ਰੱਖ ਧਿਆਨ ਇਹਦੇ ਨਾਲ ਜੋੜ ਜਿਹੜੀ ਚੀਜ਼ ਸਾਡਾ ਧਿਆਨ ਉਹ ਚੀਜ਼ ਸੰਭਾਲੀ ਹੋਈ ਹੈ ਸੰਭਲ ਕੇ ਰਹਿ ਇਹਦੇ ਨਾਲ ਮਿਲ ਕੇ ਚੱਲ ਨਾਨਕ ਜਨਮ ਸਵਾਰੇ ਆਪਣਾ ਆਪਣਾ ਜਨਮ ਤਾਂ ਤੂੰ ਸਵਾਰੇ ਲੈਣਾ ਕੁਲ ਵੀ ਛੁੱਟੀ ਨਾਲ ਤੇਰੀ ਕੁਲ ਵੀ ਛੁੱਟੂਗੀ
ਭਗਤਾਂ ਦੀ ਗੱਲ ਹੈ
ਨਿਮਲ ਕੁਲ ਹੈ ਜਿਹੜੀ ਗੁਰਮਖਾਂ ਦੀ ਕੁਲ ਹੈ ਵੱਖਰੀ ਹੋਈ ਹੈ ਵੈਸੇ ਤਾਂ ਸਾਰਿਆਂ ਦੀ ਕੁਲ ਇੱਕੋ ਹੀ ਹੈ ਸਾਡੀ ਇੱਕ ਪਿਤਾ ਇੱਕ ਸਿਆ ਮੁਬਾਰਕ ਪਰ ਗੁਰਸਿੱਖੀ ਦੀ ਗੁਰਮਖਾਂ ਦੀ ਕੁਲ ਤਾਂ ਹੋ ਜਾਂਦੀ ਉਹ ਮੰਨਦੇ ਨੇ ਦੂਏ ਮੰਨਦੇ ਨਹੀਂ ਉਹ ਜਿਹੜੇ ਮੰਨ ਲੈਂਦੇ ਨੇ ਕੁਲ ਚੋਂ ਛੁੱਟ ਜਾਂਦੇ ਨੇ ਕੁਲ ਵਾਲੇ ਉਹ ਛੁੱਟ ਜਾਂਦੇ ਨੇ ਜਿਹੜੇ ਨਹੀਂ ਮੰਨਦੇ ਉਹ ਨਹੀਂ ਛੁੱਟਦੇ ਕੁਲ ਤਾਂ ਇੱਕੋ ਹੀ ਰਹਿਣੀ ਹੈ ਫਿਰ ਵੀ ਕੁਲਾਂ ਦੋ ਨਹੀਂ ਹਨ ਸਾਡੀਆਂ ਕੁਲ ਇੱਕੋ ਹੀ ਹੈ ਗੁਰਮੁਖ ਛੁੱਟ ਜਾਣਗੇ ਮਨਮੁਖ ਨਹੀਂ ਛੁੱਟਣਗੇ
ਪਰ ਇਹਦਾ ਭਾਵ ਜਪਜੀ ਸਾਹਿਬ ਦੇ ਸ਼ਲੋਕ ਨਾਲ ਵੀ ਮਿਲਦਾ ਹੈ ਜੀ ਕੇਤੀ ਛੁੱਟੀ ਨਾਲ
ਹਾਂਜੀ ਕਹਿੰਦੇ ਹੋਰ ਵੀ ਕਿੰਨੇ ਛੁੱਟ ਜਾਣਗੇ ਤੈਂ ਤਾਂ ਛੁੱਟਣਾ ਹੀ ਛੁੱਟਣਾ ਹਾਂਜੀ
ਔੜੀ ਆਪੇ ਤਖਤ ਰਚਾਇਓਨ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸਾਲਾ
ਆਪੇ ਤਖਤ ਰਚਾਇਓਨ ਆਕਾਸ਼ ਪਤਾਲਾ ਆਕਾਸ਼ ਪਤਾਲਾ ਤਾਂ ਲਿਖਿਆ ਹੈ ਦੋਹੇ ਉੱਥੇ ਹਿਰਦਾ ਜਿਹੜਾ ਹੈ ਉਹ ਕੱਲਾ ਨਾ ਉਹਨੂੰ ਆਕਾਸ਼ ਕਹਿ ਸਕਦੇ ਆ ਨਾ ਉਹਨੂੰ ਪਤਾਲ ਕਹਿ ਸਕਦੇ ਦੋਹੇ ਕਰਤੇ ਗਗਨ ਹੈ ਇਹ ਅੰਬਰ ਕਹਿ ਦਿੰਦੇ ਆ ਅੰਬਰ ਦੇ ਵਿੱਚ ਆਕਾਸ਼ ਪਤਾਲ ਦੋਹੇ ਆ ਜਾਂਦੇ ਨੇ ਬਲਕਿ ਦਸੇ ਦਿਸ਼ਾਵਾਂ ਆ ਜਾਂਦੀਆਂ ਨੇ ਉਹ ਇਹਨੂੰ ਆਕਾਸ਼ ਕਹਿੰਦੇ ਨੇ ਚਿਤਾ ਆਕਾਸ਼ ਆਕਾਸ਼ ਨਹੀਂ ਹੈ ਆਕਾਸ਼ ਸਿਰ ਦੇ ਉੱਪਰ ਭਰੋਂਦੇ ਥੱਲੇ ਨਹੀਂ ਹੁੰਦਾ ਇਹ ਕਰਕੇ ਆਕਾਸ਼ ਪਤਾਲ ਦੋਹੇ ਕਹਿਤਾ ਆਕਾਸ਼ ਪਤਾਲ ਸਾਰੀ ਜਗ੍ਹਾ ਹੀ ਤਖਤ ਹੈ ਉਹਦਾ ਆਪੇ ਤਖਤ ਰਚਾਇਆ ਆਕਾਸ਼ ਪਤਾਲ ਬ੍ਰਹਮ ਗਿਆਨੀ ਕੇ ਮਨ ਪ੍ਰਗਾਸ ਜੈਸੇ ਧਾਰੂ ਪਰ ਆਕਾਸ਼ ਉਹ ਧਰ ਦੇ ਚਾਰੇ ਪਾਸੇ ਆਕਾਸ਼ ਹੈ ਕਿਸੇ ਦਸਾਵਾਂ ਚ ਆਕਾਸ਼ ਹੈ ਧਰਤੀ ਦੇ ਹਾਂ ਹੁਕਮੇ ਧਰਤੀ ਸਾਜੀਆਂ ਸੱਚੀ ਧਰਮਸਾਲਾ ਜਿਹੜੀ ਧਰਤੀ ਹਿਰਦਾ ਸਾਜਿਆ ਹੁਕਮ ਨਾਲ ਸਾਜਿਆ ਇਹ ਧਰਮਸਾਲ ਹੈ ਹਿਰਦਾ ਧਰਮਸਾਲ ਹੈ ਬਾਹਰਲੀ ਧਰਤੀ ਧਰਮਸਾਲ ਨਹੀਂ ਹੈ ਹਿਰਦੇ ਚ ਧਰਮ ਕਮਾਉਣਾ ਹੈ ਧਰਮ ਅੰਦਰ ਹੋਣਾ ਜੇ ਧਰਮ ਅੰਦਰ ਹੈ ਤਾਂ ਉਹ ਧਰਮ ਵਾਲੇ ਕੰਮ ਕਰੂ ਜਿਹਦਾ ਧਰਮ ਬਾਹਰ ਹੈ ਅੰਦਰ ਫਿਰ ਕੀ ਹੈ ਜਿਹਨਾਂ ਦਾ ਬਾਹਰ ਬਾਹਰ ਧਰਮ ਹੈ ਉਹਨਾਂ ਦਾ ਅੰਦਰ ਫਿਰ ਧਰਮ ਨਹੀਂ ਹੈ ਜੇ ਅੰਦਰ ਧਰਮ ਹੈ ਤਾਂ ਬਾਹਰ ਹੈ ਜੋ ਬਸ ਭੱਜ ਕੇ ਦੇਖਿਆ ਉਹੀ ਬਾਹਰ ਨਿਕਲਣੀ ਹੈ ਜੇ ਅੰਦਰ ਧਰਮ ਹੈ ਤਾਂ ਬਾਹਰ ਧਰਮ ਨਿਕਲਣਾ ਹੀ ਨਿਕਲਣਾ ਵਿੱਚੋਂ ਜੇ ਅੰਦਰ ਸੱਚ ਹੈ ਬਾਹਰ ਨਿਕਲਣਾ ਹੀ ਨਿਕਲਣਾ ਸੱਚ ਜੇ ਭਾਂਡੇ 'ਚ ਬਸ ਪਾਉਣੀ ਉਹੀ ਨਿਕਲਣੀ ਹੈ ਨਾ ਜੇ ਅੰਦਰ ਸੱਚ ਨਹੀਂ ਹੈ ਬਾਹਰ ਤਾਂ ਝੂਠ ਹੈ ਨਿਕਲਣਾ ਤੇ ਸੱਚ ਕਿੱਥੋਂ ਆਊਗਾ ਹਾਂਜੀ
ਹੁਕਮੇ ਧਰਤੀ ਸਾਜਿਆਂ ਸੱਚੀ ਧਰਮਸਾਲਾ
ਹੁਕਮ ਵਾਲੇ ਓਹੋ ਹੁਕਮ ਚੱਲਣ ਕਰਕੇ ਹੀ ਇਹ ਧਰਮਸਾਲ ਬਣੀ ਹੈ ਹਿਰਦਾ ਹੁਕਮ ਨੂੰ ਮੰਨ ਕੇ ਹੀ ਇਹ ਸਾਜੀ ਹੈ ਧਰਤੀ
ਇਹ ਹਿਰਦੇ ਦੀ ਗੱਲ ਹੋ ਰਹੀ ਹੈ ਜੀ
ਹਾਂ ਹਿਰਦੇ ਦੀ ਗੱਲ ਹੈ ਨਾਮ ਕਿੱਥੇ ਬੀਜਣਾ ਬਾਹਰ ਬੀਜਣਾ
ਨਹੀਂ ਫਿਰ ਭਲੇਖਾ ਲੋਕਾਂ ਨੂੰ ਪੈਂਦਾ ਵੀ ਸ਼ਰਾ ਜਿਹੜੀ ਧਰਤੀ ਬਾਹਰ ਹੈ
ਬਾਹਰ ਵਾਲੀ ਧਰਤੀ ਜਿਹੜੀ ਹੈ ਹੋਰ ਚੀਜ਼ਾਂ ਬੀਜਣ ਵਾਲੀ ਹੈ ਨਾਮ ਬੀਜਣ ਵਾਲੀ ਨਹੀਂ ਹੈ ਬਾਹਰ ਹਾਂਜੀ
ਆਪ ਉਪਾਏ ਖਪਾਇੰਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਹਿੰਦਾ ਤੇਰਾ ਹੁਕਮ ਨਿਰਾਲਾ
ਆਪ ਉਪਾਏ ਖਪਾਇੰਦਾ ਆਪ ਉਪਾਇੰਦਾ ਆਪ ਖਪਾਇੰਦਾ ਸਾਰਿਆਂ ਨੂੰ ਹੁਕਮ ਨਾਲ ਹੀ ਹੈ ਨਾ ਸੱਚੇ ਦੀਨ ਦਿਆਲਾ ਇਹ ਸੱਚੇ ਦੀਨ ਦਿਆਲਾ ਤੂੰ ਆਪ ਉਪਾਉਣਾ ਆਪ ਖਪਾਉਣਾ ਸਭਨਾ ਰਿਜਕ ਸੰਭਾਹਿੰਦਾ ਤੇਰਾ ਹੁਕਮ ਨਿਰਾਲਾ ਤੇਰਾ ਹੁਕਮ ਐਸਾ ਨਿਰਾਲਾ ਹੈ ਚਾਹੇ ਜਿਨ੍ਹਾਂ ਨੂੰ ਖਪਾਉਣਾ ਰਿਜਕ ਉਹਨਾਂ ਨੂੰ ਵੀ ਦੇਈ ਜਾਂਦਾ ਹੈ ਜਿਹੜੇ ਤੈਨੂੰ ਨਹੀਂ ਮੰਨਦੇ ਉਹਨਾਂ ਨੂੰ ਵੀ ਰਿਜਕ ਦੇਈ ਜਾਂਦਾ ਪਾਪੀਆਂ ਨੂੰ ਵੀ ਰਿਜਕ ਸਾਰਿਆਂ ਨੂੰ ਦੇਈ ਜਾਂਦਾ ਉਹ ਉਦਾਂ ਨਹੀਂ ਕਰਦਾ ਤੂੰ ਉਹਨੂੰ ਦਰੈਤ ਨਹੀਂ ਕਰਦਾ ਨਾ ਬੀਜੂ ਕੋਈ ਨਾ ਵੱਢ ਲੂਗਾ ਕੰਨੇ ਬੀਜੂ ਕਿੱਕਰ ਬੀਜੂਗਾ ਫਿਰ ਉਹ ਕੰਨੇ ਉਹਨੂੰ ਚੁਬਣਗੇ ਤੂੰ ਰਿਜਕ ਸਾਰਿਆਂ ਨੂੰ ਦੇਈ ਜਾਂਦਾ ਰਿਜਕ ਦੇ ਵਿੱਚ ਨਹੀਂ ਤੂੰ ਰਾਇਤ ਕਰਦਾ ਇਹ ਹੁਕਮ ਨਾਲਾ ਨਹੀਂ ਤਾਂ ਗੁੱਸੇ ਚ ਹੁਕਮ ਜੇ ਹੋ ਗਏ ਤਾਂ ਆਦਮੀ ਤਾਂ ਦਵੇ ਹੀ ਨਾ ਦੂਏ ਨੂੰ ਰਿਜਕ ਆਪਣੇ ਵਿਰੋਧੀ ਨੂੰ ਤੇਰਾ ਕੋਈ ਵਿਰੋਧ ਕਰਦਾ ਨਾਮ ਦਾ ਵਿਰੋਧ ਕਰਦਾ ਤੇਰੇ ਹੁਕਮ ਦਾ ਵਿਰੋਧ ਕਰਦੇ ਰਿਜਕ ਉਹਨਾਂ ਨੂੰ ਵੀ ਦੇਈ ਜਾਂਦਾ
ਬਾਬਾ ਸੁਖਮਣੀ ਸਾਹਿਬ ਚ ਪੜ੍ਹਦੇ ਇਸ ਕੇ ਹੱਥ ਹੋਏ ਤਾਂ ਸਭ ਕੁਝ ਲੈ ਇਹ ਮਨ ਦੀ ਗੱਲ ਹੈ
ਜੀਵ ਦੀ ਗੱਲ ਹੈ ਜੀਵ ਦੀ ਜੀਵ ਦੇ ਹੱਥੇ ਚ ਆਪਣੇ ਹੋਵੇ ਤਾਂ ਸਭ ਕੁਝ ਇਹੀ ਕਬਜ਼ਾ ਕਰ ਲਵੇ
ਤਾਂ ਦੂਸਰੇ ਨੂੰ ਕੁਝ ਦਵੇ ਨਾ ਪਰ ਇਹ ਜਿਹੜਾ ਹੁਕਮ ਹੈਗਾ ਇਸ ਤਰ੍ਹਾਂ ਦਾ ਨਿਰਾਲਾ ਕਿ ਸਭ ਨੂੰ ਇੱਕ ਜਿਹਾ ਦਿੰਦਾ ਹੈ
ਇਹਦਾ ਮਤਲਬ ਕਹਿਣ ਦਾ ਆਦਮੀ ਦਾ ਖੁਲਾ ਨਹੀਂ ਕਰ ਸਕਦਾ ਜਿਹੜੀਆਂ ਦੂਜੀਆਂ ਮੱਤਾਂ ਨੇ ਆਦਮੀਆਂ ਨੇ ਬਣਾਈਆਂ ਉਹਨਾਂ ਦਾ ਵਿੱਚ ਵੀ ਇਹ ਗੱਲ ਨਹੀਂ
ਠੀਕ ਹੈ ਜੀ
ਉਹ ਬੰਦੇ ਵੀ ਐਸੇ ਨਹੀਂ ਸੀ ਉਹ ਵੀ ਆਪਣਿਆਂ ਦੀ ਲਿਆਜ ਕਰਦੇ ਸੀ ਕਿਤੇ ਸਾਰੇ ਆਪਣੇ ਨਾ ਉਹਨਾਂ ਦੇ ਆਪਣੇ ਉਹੀ ਦੇ ਜਿਹੜੇ ਉਹਨਾਂ ਨੂੰ ਮੰਨਦੇ ਸੀ ਦੂਏ ਨਹੀਂ ਸੀ ਉਹਨਾਂ ਦੇ ਆਪਣੇ ਹਾਂਜੀ
ਆਪੇ ਆਪ ਵਰਤਦੇ ਆਪੇ ਪ੍ਰਤਪਾਲਾ
ਆਪੇ ਆਪ ਵਰਤਦੇ ਸਾਰੇ ਤੇਰਾ ਹੀ ਹੁਕਮ ਵਰਦਾ ਆਪੇ ਪ੍ਰਤਪਾਲ ਕਰਦਾ ਹੁਕਮ ਤੇਰਾ ਹੀ ਚੱਲਦਾ ਪ੍ਰਤਪਾਲ ਤੂੰ ਹੀ ਕਰਦਾ ਫਿਰ ਸਾਰਿਆਂ ਦੀ
ਇੱਥੇ ਪਹਿਲੀ ਪੌੜੀ ਸਮਾਪਤੀ ਹੈ ਜੀ।